महान परोपकारी सदगुरु दोहे था बाणी का बोहे था पावन पवित्र उपदेश बख्शिश कर रहे हैं। हजूर दे चरणा दे विच गुरसिखा ने बेनती की थी, एक गरीबन वाज सतगुरु जी आप कृपा करो, सानू अजिहा उपदेश बख्शिश करो जिदे नाल साडे जीवन की सफलता हो जाए, साडी ये जीवन यात्रा सफल हो जाए। तां गुरु अर्जन देव महाराज सच्चे पातशाह ने इस पावन पवित्र शब्द के अंदर वो पावन पवित्र उपदेश बख्शिश किया है। आप संगतां श्रद्धा भावना प्यार दे नाल सरवण करो, ते एक बार प्यार दे नाल आखो सतनाम श्री वाहे गुरु साहिब जी। सारग महला पंजवा नाम भगत माग संत त्याग सगल कामी। सारंग राग दी अंदर पंजवें गुरदेव गुरु अर्जन देव महाराज फरमाते हैं, सानू सब तो पहला परमेश्वर दे प्यारे संत महापुरखां दी संगत करनी चाहीदी है, क्यों इस कलयुग दे अंदर साध संगत दी हजूर ने बहुत वड्डी महिमा उचारण कीती है। वडभागी साध संग प्रापत तिन पीटत तुरमत कोई, तिन की धूर नानक दास वंश है जिन हर नाम हृदय परोई। महापुरखां दी संगत करके मन दी खोटी मत दी मैल दूर हो जांदी है। बेअंत गुरबाणी विचों ऐसियां उदाहरणां प्राप्त हुंदियां हन, जब ते दर्शन भेटे साधु पले दिनस ओए आए, महा आनंद सदा कर कीर्तन पुरख बदाता पाए। साडे जीवन दे भले दिन उही हुंदे हन जदों असीं महापुरखां दी संगत विच आउंदे हां। महापुरखां दी संगत करके वड्डे वड्डे पापियां दा भी जीवन पलट जांदा है। जिहड़े कोई पापी लोग ने ਉਹ ਵੀ ਧਰਮੀ ਬਣ ਜਾਂਦੇ ਹਨ। ਇਹ ਮਹਾਂਪੁਰਖਾਂ ਦੀ ਸੰਗਤ ਦਾ ਫਲ ਹੈ। ਜਦੋਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਈਏ, ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ, ਅਤੇ ਜਦੋਂ ਮਹਾਂਪੁਰਖ ਪ੍ਰਸੰਨ ਹੋ ਜਾਣ ਉਸ ਵੇਲੇ ਸਾਨੂੰ ਮੰਗਣਾ ਕੀ ਚਾਹੀਦਾ, ਇਹ ਅਸਲੀ ਨੁਕਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਗੁਰਮੁਖੋ, ਜਦੋਂ ਵੀ ਤੁਹਾਨੂੰ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਵੇ, ਸੇਵਾ ਕਰਕੇ ਸਿਮਰਨ ਕਰਕੇ ਮਹਾਂਪੁਰਖਾਂ ਦੀ ਟਹਿਲ ਕਰਕੇ ਉਹਨਾਂ ਨੂੰ ਪ੍ਰਸੰਨ ਕਰੋ। ਜਦੋਂ ਪੂਰਨ ਮਹਾਂਪੁਰਖ ਪ੍ਰਸੰਨ ਹੁੰਦੇ ਹਨ ਫਿਰ ਉਹਨਾਂ ਦੇ ਪਾਸੋਂ ਕੋਈ ਦੁਨਿਆਵੀ ਚੀਜ਼ ਨਾ ਮੰਗੋ। ਜਿਵੇਂ ਕਿ ਆਮ ਸਾਡਾ ਸੰਸਾਰੀ ਜੀਵਾਂ ਦਾ ਸੁਭਾਅ ਹੁੰਦਾ ਹੈ, ਜੋ ਮੰਗ ਹੈ ਤੋ ਮੰਗ ਹੈ ਪੀਆ, ਜਾਂ ਤੇ ਕੁਸਲ ਨਾ ਕਾਹੂ ਥੀਆ। ਕਈ ਵਾਰ ਅਸੀਂ ਇਹੋ ਜਿਹੀਆਂ ਚੀਜ਼ਾਂ ਮੰਗ ਲੈਂਦੇ ਹਾਂ, ਸੁੱਖ ਦੀ ਥਾਂ ਤੇ ਦੁੱਖ ਦਾ ਕਾਰਨ ਬਣ ਜਾਂਦੀਆਂ ਨੇ। ਉਸ ਤੋਂ ਬਾਅਦ ਸਾਨੂੰ ਪਸ਼ਚਾਤਾਪ ਹੀ ਕਰਨਾ ਪੈਂਦਾ ਹੈ, ਅਸੀਂ ਇਹ ਕਾਹਤੋਂ ਮੰਗਣਾ ਸੀ। ਇਸੇ ਲਈ ਹਜ਼ੂਰ ਨੇ ਸਾਨੂੰ ਤੁਰਕੀ ਬਾਣੀ ਵਿੱਚ ਸਿੱਖਿਆ ਬਖਸ਼ੀ ਹੈ, ਮੰਗਣ ਮਾਂਗ ਤਾਂ ਪਰਹ ਮੰਗ ਨਾਨਕ ਜਾਂਤੇ ਪਰਹ ਪ੍ਰਗ। ਜੇ ਭਾਈ ਤੂੰ ਮੰਗ ਮੰਗਣੀ ਹੈ, ਤੇਰੇ ਮਨ ਦੇ ਵਿੱਚ ਸ਼ੌਕ ਹੈ, ਤਾਂ ਇੱਕ ਇਹੋ ਜਿਹੀ ਮੰਗ ਮੰਗ ਲੈ ਜਿਸ ਦੇ ਨਾਲ ਤੇਰਾ ਬੇੜਾ ਪਾਰ ਹੋ ਜਾਵੇ। ਹੁਣ ਸਵਾਲ ਇਹ ਹੈ, ਉਹ ਕਿਹੜੀ ਮੰਗ ਹੈ? ਤਾਂ ਹਜ਼ੂਰ ਉਹਦਾ ਇੱਥੇ ਜ਼ਿਕਰ ਕਰਦੇ ਹਨ, ਨਾਮ ਭਗਤ ਮਾਂਗ ਸੰਤ ਤਿਆਗ ਸਗਲ ਕਾਮੀ ਰਹਾਉ। ਇਸ ਨਾਂਤਰੂ ਪੰਕਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਜਦੋਂ ਵੀ ਮਹਾਂਪੁਰਖਾਂ ਦੇ ਕੋਲ ਜਾਵੇਂ, ਉਹਨਾਂ ਦੇ ਕੋਲੋਂ ਦੁਨਿਆਵੀ ਚੀਜ਼ ਨਾ ਮੰਗ, ਬਲਕਿ ਨਾਮ ਭਗਤ ਮਾਂਗ ਸੰਤ ਤੋਂ ਉਹਨਾਂ ਮਹਾਂਪੁਰਖਾਂ ਦੇ ਕੋਲ ਜਾ ਕੇ ਵਾਹਿਗੁਰੂ ਦੇ ਨਾਮ ਦੀ ਯਾਚਨਾ ਕਰ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਤੇ ਨਾਲ ਹੀ ਭਗਤੀ ਦੀ ਯਾਚਨਾ ਕਰ। ਨਾਮ ਭਗਤ ਮਾਂਗ ਸੰਤ, ਮਹਾਂਪੁਰਖਾਂ ਦੇ ਕੋਲ ਜਾ ਕੇ ਵਾਹਿਗੁਰੂ ਦੇ ਨਾਮ ਦੀ ਯਾਚਨਾ ਤੇ ਭਗਤੀ ਦੀ ਹੀ ਮੰਗ ਕਰਨੀ ਚਾਹੀਦੀ ਹੈ। ਤਿਆਗ ਸਗਲ ਕਾਮੀ, ਹਜ਼ੂਰ ਕਹਿੰਦੇ ਨੇ ਹੋਰ ਜਿੰਨੀਆਂ ਕਾਮੀ ਦਾ ਅਰਥ ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਖਾਹਿਸ਼ਾਂ ਨੇ, ਉਹਨਾਂ ਨੂੰ ਛੱਡ ਦੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ, ਜਦੋਂ ਅਸੀਂ ਸਤਿਗੁਰੂ ਦੇ ਪਾਸੋਂ ਆ ਕੇ ਨਾਮ ਭਗਤੀ ਦੀ ਯਾਚਨਾ ਕਰਦੇ ਹਾਂ, ਤੇ ਫਿਰ ਇਹਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ। ਜਦੋਂ ਮਨ ਨਿਰਮਲ ਹੋ ਜਾਵੇ, ਫਿਰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ। ਜਦੋਂ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਵੇ, ਤੇ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ ਨੇ। ਇਹੀ ਤੇ ਸਾਡੇ ਜੀਵਨ ਦਾ ਮਨੋਰਥ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ ਤਿਆਗ ਸਗਲ ਕਾਮੀ, ਜਿਹੜਾ ਕਾਮ ਸ਼ਬਦ ਹੈ ਉਹਦੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ, ਕਾਮ ਕਾਮ ਸਭ ਕੋ ਕਹੇ, ਕਾਮ ਨਾ ਜਾਣੇ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਾਮ ਦਾ ਮਤਲਬ ਕਾਮਨਾ ਦਾ ਹੀ ਹੈ, ਇੱਛਾ ਦਾ ਹੀ ਹੈ, ਖਾਹਿਸ਼ਾਂ ਦਾ ਨਾਮ ਹੀ ਹੈ। ਹਜ਼ੂਰ ਕਹਿੰਦੇ ਨੇ ਤਿਆਗ ਸਗਲ ਕਾਮੀ, ਹੋਰ ਸਾਰੀਆਂ ਖਾਹਿਸ਼ਾਂ ਛੱਡ ਦੇ। ਜਦੋਂ ਤੂੰ ਮਹਾਂਪੁਰਖਾਂ ਦੇ ਪਾਸ ਜਾਣਾ, ਸਤਿਗੁਰੂ ਦੇ ਪਾਸ ਜਾਣਾ, ਤਾਂ ਉਸ ਵੇਲੇ ਕੇਵਲ ਨਾਮ ਦੀ ਯਾਚਨਾ ਕਰਨੀ ਹੈ ਤੇ ਵਾਹਿਗੁਰੂ ਦੀ ਭਗਤੀ ਮੰਗਣੀ ਹੈ। ਕਿਉਂ? ਨਾਮ ਤੇ ਭਗਤੀ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ। ਭਗਤੀ ਦੁਖਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਭਿੱਗਾ, ਹੋਰ ਸੰਸਾਰ ਗੁਣ ਮਨੁੱਖ ਦੇ ਵਿੱਚ ਚਾਹੇ ਕਿੰਨੇ ਵੀ ਹੋਣ, ਉਹਨਾਂ ਤੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਗੁਣਾਂ ਦੇ ਬਾਰੇ ਨਿਰਣਾ ਵੀ ਕੀਤਾ, ਸੰਸਾਰ ਗੁਣ ਕਿਹੜੇ ਨੇ? ਅਤ ਸੁੰਦਰ, ਕੁਲੀਨ ਚਤਰ, ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹਜ਼ੂਰ ਕਹਿੰਦੇ ਨੇ ਸੁੰਦਰ ਹੋਣਾ, ਖੂਬਸੂਰਤ ਹੋਣਾ, ਇਹ ਵੀ ਇੱਕ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੱਡਾ ਗੁਣ ਹੈ। ਅਤ ਸੁੰਦਰ, ਬਹੁਤ ਖੂਬਸੂਰਤ ਹੋਣਾ। ਕੁਲੀਨ, ਚੰਗੇ ਖਾਨਦਾਨ ਦੇ ਵਿੱਚ ਪੈਦਾ ਹੋਣਾ, ਇਹ ਵੀ ਇੱਕ ਵੱਡਾ ਗੁਣ ਮੰਨਿਆ ਜਾਂਦਾ ਹੈ, ਵੀ ਇਹਦੀ ਕੌਲ ਬਹੁਤ ਉੱਚੀ ਸੁੱਚੀ ਹੈ। ਅਤੇ ਨਾਲ ਹੀ ਵਾਕਾਂ ਦੇ ਵਿੱਚ ਚਤਰ ਹੋਣਾ, ਗੱਲਬਾਤ ਸਲੀਕੇ ਨਾਲ ਕਰਨੀ, ਮੌਕੇ ਦੀ ਕਰਨੀ, ਇਹ ਵੀ ਇੱਕ ਵੱਡਾ ਗੁਣ ਹੁੰਦਾ। ਮੁੱਖੋਂ ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ, ਇਹ ਵੀ ਇੱਕ ਗੁਣ ਹੀ ਹੈ। ਅਤੇ ਧੰਨਵਾਨ ਹੋਣਾ, ਇਹ ਵੀ ਇੱਕ ਵੱਡਾ ਗੁਣ ਹੈ। ਪਰ ਹਜ਼ੂਰ ਕਹਿੰਦੇ ਨੇ ਜੇ ਵਾਹਿਗੁਰੂ ਦੀ ਨਾਮ ਤੇ ਭਗਤੀ ਨਹੀਂ, ਜੇ ਪ੍ਰੀਤ ਨਹੀਂ ਭਗਵੰਤ, ਤੇਰੇ ਸਾਰੇ ਗੁਣਾਂ ਦੇ ਹੋਣ ਦੇ ਬਾਵਜੂਦ ਸਾਡਾ ਜੀਵਨ ਇੱਕ ਮੁਰਦੇ ਦੀ ਤਰ੍ਹਾਂ ਹੈ। ਮ੍ਰਿਤਕ ਕਹੀ ਹੈ ਨਾਨਕ, ਮ੍ਰਿਤਕ ਮੁਰਦੇ ਨੂੰ ਕਹਿੰਦੇ ਨੇ। ਇਹ ਸਾਡਾ ਸਰੀਰ ਤੁਰੀ ਫਿਰਦੀ ਲਾਸ਼ ਹੈ। ਜੀ ਵਾਹਿਗੁਰੂ ਦਾ ਪਿਆਰ ਨਹੀਂ, ਜੀਵਨ ਦੀ ਕਣੀ ਨਹੀਂ, ਤੇ ਫਿਰ ਸਾਡਾ ਜੀਵਨ ਮੁਰਦੇ ਸਮਾਨ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਭਾਈ, ਹੋਰ ਸਾਰੀਆਂ ਕਾਮਨਾ ਛੱਡ ਕੇ, ਸਾਰੀਆਂ ਵਾਸ਼ਨਾਵਾਂ ਛੱਡ ਕੇ, ਸਾਰੀਆਂ ਦੁਨਿਆਵੀ ਖਾਹਿਸ਼ਾਂ ਨੂੰ ਛੱਡ ਕੇ, ਬਸ ਇੱਕੋ ਹੀ ਨਾਮ ਤੇ ਭਗਤੀ ਦੀ ਯਾਚਨਾ ਕਰ। ਵਿਸ਼ਰਾਮ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਪ੍ਰੀਤ ਲਾਏ ਹਾਰ ਧਿਆਏ, ਗੁਣ ਗੋਬਿੰਦ ਸਦਾ ਗਾਏ।
ਲੋ ਹੁਣ ਅੱਗੇ ਭਗਤੀ ਦਾ ਸਰੂਪ ਕੀ ਹੈ ਉਹਦੇ ਬਾਰੇ ਹਜ਼ੂਰ ਚੰਗੀ ਤਰ੍ਹਾਂ ਸਾਨੂੰ ਸਮਝਾਉਂਦੇ ਹਨ। ਪ੍ਰੀਤ ਲਾਏ ਹਰ ਧਿਆਏ, ਪ੍ਰੀਤੀ ਲਾ ਕੇ ਅੰਦਰੋਂ ਪਿਆਰ ਕਰਕੇ ਹਰ ਧਿਆਏ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਜੇ ਆਪਾਂ ਜੀਵਨ ਨੂੰ ਸਫਲ ਕਰਨਾ ਹੈ, ਹਜ਼ੂਰ ਉਹਦੇ ਬਾਰੇ ਉਪਦੇਸ਼ ਦੇ ਰਹੇ ਹਨ, ਪ੍ਰੀਤ ਲਾਏ ਹਰ ਧਿਆਏ। ਇਹ ਭਾਈ ਪ੍ਰੀਤ ਲਾ ਕੇ, ਪਿਆਰ ਲਾ ਕੇ ਗਾਵੀਏ ਸੁਣੀਏ, ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜੇ ਅਸੀਂ ਅੰਦਰੋਂ ਪ੍ਰੇਮ ਨਹੀਂ ਨਾ ਕਰਦੇ, ਜਿੰਨੀਆਂ ਮਰਜ਼ੀ ਮਾਲਾ ਫੇਰ ਲਈਏ, ਪੂਜਾ ਪਾਠ ਕਰ ਲਈਏ, ਉਹਦਾ ਕੋਈ ਬਹੁਤਾ ਫਲ ਨਹੀਂ ਪ੍ਰਾਪਤ ਹੋਵੇਗਾ। ਜਦੋਂ ਅੰਦਰੋਂ ਪ੍ਰੀਤ ਹੋਵੇਗੀ, ਪ੍ਰੀਤ ਤੇ ਪ੍ਰਤੀਤ ਦੋ ਗੁਣ ਨੇ ਔਰ ਦੋਹਾਂ ਦੀ ਬੜੀ ਸਾਂਝ ਵੀ ਹੈ। ਜਦੋਂ ਅਸੀਂ ਪ੍ਰੀਤ ਲਾ ਕੇ ਤੇ ਮਨ ਦੇ ਵਿੱਚ ਪ੍ਰਤੀਤ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਫਿਰ ਬਹੁਤ ਛੇਤੀ ਵਾਹਿਗੁਰੂ ਪ੍ਰਸੰਨ ਹੁੰਦਾ ਹੈ। ਤੁਸੀਂ ਕਿਸੇ ਦੀ ਵੀ ਪ੍ਰੀਤ ਲਾ ਕੇ ਪਿਆਰ ਦੇ ਨਾਲ ਸੇਵਾ ਕਰੋ, ਉਹ ਤੁਹਾਡੇ 'ਤੇ ਖੁਸ਼ ਹੋਵੇਗਾ। ਇੱਥੋਂ ਤੱਕ ਤੁਸੀਂ ਆਪਣੇ ਮਾਤਾ ਪਿਤਾ ਦੀ ਪ੍ਰੇਮ ਨਾਲ ਸੇਵਾ ਕਰੋ, ਉਹਨਾਂ ਦਾ ਮਨ ਖੁਸ਼ ਹੋ ਜਾਂਦਾ। ਤੁਸੀਂ ਮਹਾਂਪੁਰਖਾਂ ਦੀ ਪ੍ਰੇਮ ਦੇ ਨਾਲ ਸੇਵਾ ਕਰੋ, ਉਹ ਪ੍ਰਸੰਨ ਹੋ ਜਾਂਦੇ ਨੇ। ਜੇ ਆਪਾਂ ਸਤਿਗੁਰੂ ਮਹਾਰਾਜ ਦੀ ਪ੍ਰੇਮ ਨਾਲ ਸੇਵਾ ਕਰਦੇ ਹਾਂ, ਸਤਿਗੁਰੂ ਮਹਾਰਾਜ ਵੀ ਪ੍ਰਸੰਨ ਹੋ ਜਾਂਦੇ ਨੇ। ਜਦੋਂ ਆਪਾਂ ਪਰਮੇਸ਼ਰ ਦਾ ਪ੍ਰੇਮ ਨਾਲ ਸਿਮਰਨ ਕਰਾਂਗੇ, ਉਹ ਕਿਉਂ ਨਹੀਂ ਪ੍ਰਸੰਨ ਹੋਵੇਗਾ। ਤੁਸੀਂ ਪਸ਼ੂ ਪੰਛੀਆਂ ਦੀ ਵੀ ਪ੍ਰੇਮ ਨਾਲ ਸੇਵਾ ਕਰੋ, ਉਹ ਵੀ ਤੁਹਾਨੂੰ ਪ੍ਰਸੰਨ ਹੋ ਕੇ ਕੁਝ ਨਾ ਕੁਝ ਦਿੰਦੇ ਨੇ। ਲੋਕ ਪਸ਼ੂਆਂ ਦੀ ਸੇਵਾ ਕਰਦੇ ਨੇ, ਮੱਝਾਂ ਗਾਵਾਂ ਨੂੰ ਘਾਹ ਪਾਉਂਦੇ ਨੇ, ਉਹਨਾਂ ਨੂੰ ਦੁੱਧ ਮਿਲਦਾ। ਜੇ ਕੋਈ ਬਿਰਸ਼ਾਂ ਦੀ ਸੇਵਾ ਕਰਦਾ, ਉਹਨੂੰ ਵੀ ਫਲ ਫੁੱਲ ਪ੍ਰਾਪਤ ਹੋ ਜਾਂਦੇ ਨੇ, ਠੰਡੀਆਂ ਛਾਵਾਂ ਮਿਲ ਜਾਂਦੀਆਂ ਨੇ। ਇਸ ਲਈ ਹਜ਼ੂਰ ਕਹਿੰਦੇ ਗੱਲ ਪ੍ਰੇਮ ਦੀ ਹੈ, ਸਾਜ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ, ਪ੍ਰੀਤ ਲਾਏ ਹਰ ਧਿਆਏ। ਵੀ ਦਿਲੋਂ ਪ੍ਰੀਤੀ ਲਾ ਕੇ ਭਾਈ ਵਾਹਿਗੁਰੂ ਦਾ ਸਿਮਰਨ ਕਰੋ, ਅਤੇ ਨਾਲ ਹੀ ਗੁਣ ਗੋਬਿੰਦ ਸਦਾ ਗਾਏ। ਸਤਸੰਗਤ ਵਿੱਚ ਬੈਠ ਕੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵੀ ਹਮੇਸ਼ਾ ਲਈ ਗਾਇਆ ਕਰ। ਜੇ ਜੀਵਨ ਦੀ ਸਫਲਤਾ ਕਰਨੀ ਹੈ, ਪ੍ਰੇਮ ਦੇ ਨਾਲ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਅਤੇ ਨਾਲ ਹੀ ਸਤਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਵੀ ਹਮੇਸ਼ਾ ਗਾਇਆ ਕਰ।
ਹਾਰ ਜਨ ਕੀ ਰੇਨ ਬਾਸ਼ ਦੈਣ ਹਾਰ ਸੁਆਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋਰ ਕੀ ਮੰਗਣਾ ਹੈ। ਹਜ਼ੂਰ ਕਹਿੰਦੇ ਨੇ, ਹਰ ਜਨ ਕੀ ਰੇਨ ਬਾਸ਼, ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਮੰਗ। ਕਿੱਡੀ ਵੱਡੀ ਗੱਲ ਹੈ, ਹਰ ਜਨ ਕੀ ਰੇਨ ਬਾਸ਼, ਤੂੰ ਵਾਹਿਗੁਰੂ ਦੇ ਵਾਹਿਗੁਰੂ ਦੇ ਪਿਆਰਿਆਂ ਦੀ, ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗ, ਦੈਨ ਹਰ ਸੁਆਮੀ। ਉਹ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ। ਜਦੋਂ ਤੂੰ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੁੱਖ ਮਸਤਕ 'ਤੇ ਲਾ ਲਵੇਂਗਾ, ਤੇਰੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਣਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਵਿੱਚ ਇੱਕ ਬਹੁਤ ਸੁੰਦਰ ਬਚਨ ਲਿਖ ਗਏ ਹਨ। ਜਿਹੜੇ ਦੁਨੀਆਂ ਦੇ ਵੱਡੇ ਵੱਡੇ ਤੀਰਥ ਨੇ, ਉਹ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਕਿਉਂ? ਉਹਨਾਂ ਦੇ ਵਿੱਚ ਜਿਹੜੇ ਪਾਪੀ ਜੀਵ ਨਹਾ ਕੇ ਪਾਪ ਛੱਡ ਜਾਂਦੇ ਹਨ, ਮੈਲ ਲਾਹ ਜਾਂਦੇ ਹਨ, ਫਿਰ ਉਹਨਾਂ ਦੀ ਮੈਲ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹੀ ਕੱਟ ਸਕਦੀ ਹੈ, ਇਸ ਤੋਂ ਬਿਨਾਂ ਹੋਰ ਕੋਈ ਉਹਨਾਂ ਦੀ ਮੈਲ ਨੂੰ ਕੱਟ ਨਹੀਂ ਸਕਦਾ। ਇਸੇ ਲਈ ਹਜ਼ੂਰ ਨੇ ਪਵਿੱਤਰ ਬਚਨ ਉਚਾਰਨ ਕੀਤੇ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉੱਦਮ ਧੂਰ ਸਾਧੂ ਕੀ ਤਾਈਂ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਕੁਆਈ। ਜਿਹੜੇ ਪਾਪਾਂ ਦੀ ਮੈਲ ਦੇ ਨਾਲ ਭਰੇ ਹੋਏ ਜੀਵ ਨੇ, ਇਹਨਾਂ ਨੇ ਤੀਰਥਾਂ ਨੂੰ ਵੀ ਭ੍ਰਸ਼ਟ ਕਰ ਛੱਡਿਆ। ਤੇ ਹੁਣ ਹਿੰਦੁਸਤਾਨ ਦੇ ਕਿਸੇ ਵੀ ਤੀਰਥ ਤੇ ਚਲੇ ਜਾਓ, ਉੱਥੇ ਗੰਦਗੀ ਗੰਦਗੀ ਮੈਲ ਹੀ ਮੈਲ ਨਜ਼ਰ ਆਵੇਗੀ। ਉਹ ਸਤਿਗੁਰੂ ਦੇ ਬਚਨ ਐਨ ਬਿਲਕੁਲ ਸੱਚ ਪ੍ਰਤੀਤ ਹੁੰਦੇ ਨੇ, ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਟੱਬ ਥਾ ਨਸ਼ਟ ਜੱਗ ਭ੍ਰਿਸ਼ਟ ਹੋਏ, ਡੂਬਦਾ ਇਵ ਜੱਗ ਥਾ ਨਸ਼ਟ ਜੱਗ ਭ੍ਰਿਸ਼ਟ ਹੋਏ। ਇਹਦਾ ਅਰਥ ਹੈ ਜਿਹੜੇ ਸਾਡੇ ਇਸ਼ਟਾਂ ਦੇ ਅਸਥਾਨ ਸਨ, ਤੀਰਥ ਸਨ, ਧਰਮ ਅਸਥਾਨ ਸਨ, ਉਹ ਵੀ ਕਲਯੁੱਗ ਦੇ ਵਿੱਚ ਭ੍ਰਸ਼ਟ ਹੋ ਗਏ ਨੇ। ਕਿਸਨੇ ਕੀਤੇ ਨੇ? ਇਸ ਇਨਸਾਨ ਨੇ ਕੀਤੇ ਨੇ, ਇਹਦੀਆਂ ਕਾਲੀਆਂ ਕਰਤੂਤਾਂ ਨੇ ਕੀਤੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗ, ਉਹ ਇੰਨੀ ਪਵਿੱਤਰ ਹੈ ਤੇਰੇ ਸਾਰੇ ਪਾਪਾਂ ਨੂੰ ਧੋ ਕੇ ਨਾਸ਼ ਕਰ ਸਕਦੀ ਹੈ। ਮਹਾਂਪੁਰਖ ਤੇ ਕਿਹਦੇ ਉੱਤੇ ਸਾਖੀ ਵੀ ਸੁਣਾਉਂਦੇ ਸਨ, ਇਹ ਕੋਈ ਪਾਪੀ ਮਨੁੱਖ ਸੀ, ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਧਰਮ ਕਰਮ ਨਹੀਂ ਸੀ ਕੀਤਾ। ਅਖੀਰ ਉਸਦਾ ਸਮਾਂ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਦੋਂ ਇਹ ਮਰਨ ਪ੍ਰਣਾਉ ਹੋਇਆ, ਜਿਹੜਾ ਇਸਦਾ ਪਰਿਵਾਰ ਸੀ, ਪੁਰਾਣੇ ਲੋਕਾਂ ਦੇ ਆਪੋ ਆਪਣੇ ਵਹਿਮ ਹੁੰਦੇ ਸਨ, ਉਹਨਾਂ ਨੇ ਇਸਦਾ ਮੰਜਾ ਘਰੋਂ ਬਾਹਰ ਕੱਢ ਦਿੱਤਾ। ਇਹਦਾ ਵੀ ਕਾਰਨ ਮੰਨਿਆ ਗਿਆ ਹੈ, ਉਹ ਕਾਰਨ ਇਹ ਆ ਵੀ ਜਦੋਂ ਆਦਮੀ ਮਰਦਾ ਹੋਵੇ ਜੇ ਉਹ ਘਰ ਦੇ ਵਿੱਚ ਰਹੇ, ਕਹਿੰਦੇ ਸੁਤਾ ਘਰ ਵਿੱਚ ਰਹਿ ਜਾਂਦੀ, ਇਸ ਲਈ ਪੁਰਾਣੇ ਲੋਕ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਸੀ, ਕਹਿੰਦੇ ਹੁਣ ਇਹਦੀ ਸੁਤਾ ਘਰ ਵਿੱਚ ਨਾ ਰਹੇ, ਪਹਿਲਾਂ ਹੀ ਬਾਹਰ ਕੱਢ ਦਿਓ। ਹੁਣ ਇਹ ਮਰਨ ਪ੍ਰਣਾਉ ਸੀ, ਇਸਦਾ ਮੰਜਾ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਬਾਹਰ ਦਰਵਾਜ਼ੇ ਤੋਂ ਸਾਹਮਣੇ ਰਸਤਾ ਸੀ, ਉਸ ਰਸਤੇ ਉੱਤੇ ਕੋਈ ਪਰਮੇਸ਼ਰ ਦਾ ਪਿਆਰਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਉੱਥੋਂ ਦੀ ਲੰਘ ਰਿਹਾ ਸੀ। ਜਦੋਂ ਇਸ ਨੂੰ ਘਰੋਂ ਬਾਹਰ ਕੱਢ ਕੇ ਰਸਤੇ 'ਤੇ ਇਸ ਨੂੰ ਮੰਜੇ 'ਤੇ ਲੰਬਾ ਪਾ ਦਿੱਤਾ, ਉਸ ਮਹਾਂਪੁਰਖ ਦੇ ਚਰਨਾਂ ਦੀ ਧੂੜ ਉੱਡ ਕੇ ਇਹਦੇ ਮੱਥੇ 'ਤੇ ਪੈ ਗਈ। ਉਹ ਮਹਾਂਪੁਰਖ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਪੂਰਨ ਸੰਤ ਦੀ ਅਵਸਥਾ ਹਜ਼ੂਰ ਨੇ ਬਾਣੀ ਵਿੱਚ ਲਿਖੀ ਹੈ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੀ ਨਾਨਕਾ ਪੂਰਨ ਸੋਈ ਸੰਤ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਐਸੇ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੁੰਦੀ ਹੈ, ਜਦੋਂ ਇਸਦੇ ਮੱਥੇ 'ਤੇ ਪੈ ਗਈ, ਉਸੇ ਵੇਲੇ ਇਹ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਤੋਂ ਬਾਅਦ ਇਸ ਨੂੰ ਜਮਦੂਤ ਲੈਣ ਵਾਸਤੇ ਆਏ। ਕਈ ਲੋਕ ਆਖਦੇ ਨੇ ਵੀ ਇਹ ਤੇ ਗੱਲਾਂ ਐਵੇਂ ਹੀ ਲਿਖੀਆਂ ਹੋਈਆਂ, ਕੋਈ ਜਮਦੂਤ ਨਹੀਂ ਲੈਣ ਵਾਸਤੇ ਆਉਂਦੇ। ਪਰ ਜਦੋਂ ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਵੀ ਜਿਹੜੇ ਪਾਪੀ ਮਨੁੱਖ ਨੇ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਹਨ, ਤੇ ਜਿਹੜੇ ਪੁੰਨੇ ਹਨ, ਦੂਰ ਰਹੀ ਉਹ ਜਮ ਤੇ ਬਾਟ, ਜਮ ਤੇ ਰੱਖ ਹੈ ਦੇ ਕਰ ਹੱਥ, ਵੀ ਉਹ ਫਿਰ ਜਮਾਂ ਦੇ ਰਸਤੇ ਤੋਂ ਬਚ ਜਾਂਦੇ ਨੇ। ਧਰਮੀਆਂ ਦਾ ਰਸਤਾ ਹੋਰ ਹੈ, ਪਾਪੀਆਂ ਦਾ ਰਸਤਾ ਹੋਰ ਹੈ। ਇਸ ਲਈ ਜਿਹੜੇ ਪਾਪੀ ਮਨੁੱਖ ਨੇ ਉਹਨਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਆਪੀ ਨੇ ਭੋਗ ਭੋਗ ਕਹਿ ਹੋਏ ਪਾਸ ਮਾੜ ਪੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਦ ਚਲਾਇਆ। ਵੀ ਜਦੋਂ ਦੁਨੀਆਦਾਰ ਸੰਸਾਰੀ ਮਨੁੱਖ ਵੱਡਾ ਹੁੰਦਾ ਹੈ, ਭਾਵ ਚੜ੍ਹਾਈ ਕਰ ਜਾਂਦਾ ਹੈ, ਉਸ ਵੇਲੇ ਜਮਦੂਤ ਗਲ ਸੰਗਲ ਕੱਦ ਚਲਾਇਆ, ਗਲ ਵਿੱਚ ਸੰਗਲ ਪਾ ਕੇ ਜੰਜੀਰ ਪਾ ਕੇ ਉਸਨੂੰ ਖਿੱਚ ਕੇ ਪਰਲੋਕ ਵਿੱਚ ਲੈ ਜਾਂਦੇ ਨੇ। ਕੀ ਇਹ ਬਾਣੀ ਵਿੱਚ ਝੂਠ ਲਿਖਿਆ ਹੋਇਆ? ਬਾਣੀ ਵਿੱਚ ਅੱਖਰ ਅੱਖਰ ਸੱਚ ਬਿਆਨ ਕਰਦਾ ਹੈ। ਇਸ ਬਾਣੀ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੈ, ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਬਾਣੀ ਵਿੱਚ ਨਾ ਹੋਵੇ। ਬਾਣੀ ਇੱਕ ਬੜਾ ਅਮੋਲ ਖਜ਼ਾਨਾ ਹੈ, ਪਰ ਤਾਂ ਵੀ ਕੋਈ ਚੀਜ਼ ਤਾਂ ਐਸੀ ਹੈ ਜਿਹੜੀ ਬਾਣੀ ਵਿੱਚ ਨਾ ਹੋਵੇ। ਉਹ ਕਹਿੰਦੇ ਹਾਂ, ਇੱਕ ਚੀਜ਼ ਹੈ ਬਾਣੀ ਵਿੱਚ ਜੋ ਵੀ ਲਿਖਿਆ ਹੈ ਉਹ ਬਿਲਕੁਲ ਸੱਚ ਹੈ, ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸ਼ੀ ਵੀ ਸੱਚ। ਜੇ ਕੋਈ ਚੀਜ਼ ਬਾਣੀ ਵਿੱਚ ਨਹੀਂ ਹੈ ਉਹ ਕੇਵਲ ਝੂਠ ਹੈ, ਝੂਠ ਬਾਣੀ ਵਿੱਚ ਬਿਲਕੁਲ ਨਹੀਂ ਹੈ। ਇਸ ਲਈ ਸਾਨੂੰ ਬਾਣੀ 'ਤੇ ਯਕੀਨ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ, ਨਾਮ ਦੀ ਮਹਿਮਾ ਸੁਣ ਕੇ ਜੰਮ ਕੇ ਦੂਤ ਨਾ ਤੀਰੈ ਛੱਡ ਜਾਏ। ਜਦੋਂ ਕੋਈ ਮਨੁੱਖ ਵਾਹਿਗੁਰੂ ਦੇ ਨਾਮ ਦੀ ਓਟ ਲੈਂਦਾ ਹੈ, ਜਮ ਦੂਤ ਉਸਨੂੰ ਛੱਡ ਕੇ ਚਲੇ ਜਾਂਦੇ। ਹੁਣ ਇਸ ਪਾਪੀ ਮਨੁੱਖ ਦੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਦੇ ਚਰਨਾਂ ਦੀ ਧੂੜੀ ਉੱਡ ਕੇ ਪਈ, ਉਸ ਤੋਂ ਬਾਅਦ ਜਮ ਦੂਤ ਉਸਨੂੰ ਲੈਣ ਵਾਸਤੇ ਆਏ, ਇਸ ਨੂੰ ਪਾਪੀ ਸਮਝ ਕੇ ਤੇ ਉਹਨਾਂ ਨੇ ਸਿੱਧਾ ਹੀ ਜਾ ਕੇ ਨਰਕਾਂ ਦੇ ਵਿੱਚ ਸੁੱਟ ਦਿੱਤਾ। ਪੜ ਪੜ ਅਗਨ ਸਾਗਰ ਦੇ ਲਹਿਰੀ ਪੜਦਜੈ ਮਨਮੁਖਦਾਈ ਹੈ। ਤੇ ਜਦੋਂ ਇਸ ਨੂੰ ਨਰਕਾਂ ਵਿੱਚ ਲਿਜਾ ਕੇ ਸੁੱਟਿਆ, ਨਰਕਾਂ ਵਿੱਚ ਕੀ ਹੁੰਦਾ ਹੈ ਉਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਸੰਕੇਤ ਦਿੱਤੇ ਹਨ। ਉੱਥੇ ਅੱਗ ਦੇ ਉੱਤੇ ਤੇਲ ਦੇ ਕੜਾਹੇ ਰੱਖੇ ਹੋਏ ਨੇ, ਐਸਾ ਵੀ ਜ਼ਿਕਰ ਆਉਂਦਾ, ਪਰਤ ਰੇ ਰਾਵਣ ਜਾਏ ਸਹੀ ਤਾਂ ਲਾਜੀਏ। ਤੇ ਜਿਹੜੇ ਪਰਾਏ ਘਰਾਂ ਦੇ ਵਿੱਚ ਵਿਚਾਰ ਵਿਕਾਰ ਭੋਗਣ ਵਾਸਤੇ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਤਲਿਆ ਜਾਂਦਾ ਹੈ। ਤੇ ਜਾਂ ਫਿਰ ਇਹ ਵੀ ਫਰਮਾਇਆ ਹੈ, ਤਪ ਥੰਮ ਗੱਲ ਲਾਤੇ ਆ, ਉਹਨਾਂ ਨੂੰ ਤੱਤੇ ਥੰਮ ਕਰਕੇ ਲੋਹੇ ਦੇ ਉਹਨਾਂ ਦੇ ਨਾਲ ਲਾਇਆ ਜਾਂਦਾ। ਇਹ ਉਹਨਾਂ ਪਾਪੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਦੋਂ ਇਹਨੂੰ ਵੀ ਉਸ ਨਰਕਾਂ ਵਿੱਚ ਲਿਜਾ ਕੇ ਸੁੱਟਿਆ, ਫਿਰ ਕੀ ਹੋਇਆ, ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ। ਉਹ ਕੜਾਹੇ ਤਪਦੇ ਹੋਏ ਸ਼ਾਂਤ ਹੋ ਗਏ। ਧਰਮਰਾਜ ਹੈਰਾਨ ਹੋ ਗਿਆ, ਜਮਦੂਤ ਵੀ ਹੈਰਾਨ ਹੋ ਗਏ। ਕਹਿੰਦੇ, ਉਹ ਪਾਪੀ ਬੰਦੇ ਨੂੰ ਨਰਕਾਂ ਵਿੱਚ ਸੁੱਟਿਆ, ਗੱਲ ਕੀ ਹੈ, ਵੀ ਇਹ ਕੜਾਹੇ ਠੰਡੇ ਕਿਉਂ ਹੋ ਗਏ ਨੇ। ਅਖੀਰ ਧਰਮਰਾਜ ਨੇ ਫਿਰ ਉਹਦਾ ਦੁਬਾਰਾ ਕਰਮਾਂ ਦਾ ਹਿਸਾਬ ਕਿਤਾਬ ਚੈੱਕ ਕੀਤਾ, ਤੇ ਫਿਰ ਉਹਦੇ ਮਨ ਦੇ ਵਿੱਚ ਉਹ ਘਟਨਾ ਦਾ ਖਿਆਲ ਆਇਆ। ਕਹਿਣ ਲੱਗਾ, ਭਲਿਓ ਲੋਕੋ, ਇਸ ਮਨੁੱਖ ਨੇ ਭਾਵੇਂ ਆਪਣੀ ਜ਼ਿੰਦਗੀ ਵਿੱਚ ਕੋਈ ਭਲਾ ਕਰਮ ਨਹੀਂ ਸੀ ਕੀਤਾ, ਪਰ ਆਉਂਦੇ ਸਮੇਂ ਕਿਸੇ ਪੂਰਨ ਮਹਾਂਪੁਰਖ ਦੇ ਚਰਨਾਂ ਦੀ ਧੂੜ ਉੱਡ ਕੇ ਇਹਦੇ ਮੱਥੇ 'ਤੇ ਪੈ ਗਈ, ਹੁਣ ਇਹਦੇ ਸਾਰੇ ਪਾਪ ਧੋ ਦਿੱਤੇ ਨੇ। ਇਸ ਲਈ ਹੁਣ ਇਹਨੂੰ ਨਰਕਾਂ ਦੇ ਵਿੱਚ ਨਹੀਂ, ਇਹਨੂੰ ਬੈਕੁੰਠ ਦੇ ਵਿੱਚ ਭੇਜਿਆ ਜਾਵੇ। ਇਹ ਹੈ ਮਹਾਂਪੁਰਖਾਂ ਦੇ ਚਰਨ ਧੂੜ ਦੀ ਮਹਿਮਾ। ਹਜ਼ੂਰ ਇਸੇ ਲਈ ਆਖਦੇ ਨੇ, ਹਰ ਜਨ ਕੀ ਰੇਣ ਬਾਂਸ਼ ਦੈਨ ਹਰ ਸਵਾਮੀ। ਇਹ ਭਾਈ, ਤੂੰ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗ, ਐਵੇਂ ਨਾ ਉੱਥੇ ਜਾ ਕੇ ਮਾਇਆ ਤੇ ਹੋਰ ਪਦਾਰਥ ਮੰਗੀ ਜਾਵੇ, ਉਹਨਾਂ ਦੇ ਚਰਨਾਂ ਦੀ ਧੂੜ ਮੰਗ, ਭਾਵ ਹਲੀਮੀ ਨਾਲ, ਨਿਮਰਤਾ ਦੇ ਨਾਲ, ਸ਼ਰਧਾ ਦੇ ਨਾਲ ਸੇਵਾ ਕਰ। ਦੈਨ ਹਰ ਸਵਾਮੀ, ਉਹ ਮਾਲਕ ਵਾਹਿਗੁਰੂ ਸਭ ਨੂੰ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ।
ਪਾਰਬ ਕੁਸਲ ਸੁਖ ਬਿਸਰਾਮ, ਆਨੰਦ ਆਨੰਦ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੇਗਾ, ਪ੍ਰੇਮ ਦੇ ਨਾਲ ਉਸ ਗੋਬਿੰਦ ਦੇ ਗੁਣਾਂ ਨੂੰ ਗਾਵੇਗਾ, ਤੇ ਨਾਲ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਮੰਗੇਗਾ, ਫਿਰ ਕੀ ਲਾਭ ਹੋਵੇਗਾ। ਸਰਬ ਕੁਸਲ, ਤੈਨੂੰ ਸਾਰੇ ਕੁਸਲ, ਆਨੰਦ, ਮੰਗਲ, ਖੁਸ਼ੀਆਂ ਪ੍ਰਾਪਤ ਹੋਣਗੀਆਂ, ਤੇ ਸੁੱਖ ਵਿਸਰਾਮ, ਤੈਨੂੰ ਸੁੱਖ ਦਾ ਵਿਸਰਾਮ ਵੀ ਪ੍ਰਾਪਤ ਹੋ ਜਾਵੇਗਾ। ਆਨੰਦ ਆਨੰਦ ਨਾਮ, ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੇ ਨਾਮ ਦੁਆਰਾ ਤੈਨੂੰ ਆਤਮਕ ਆਨੰਦ ਵੀ ਪ੍ਰਾਪਤ ਹੋਵੇਗਾ, ਤੇ ਉਸ ਤੋਂ ਵੱਡਾ ਕੀ ਹੈ, ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਆਨੰਦ। ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਉਹ ਵੀ ਤੈਨੂੰ ਪ੍ਰਾਪਤ ਹੋ ਜਾਵੇਗਾ।
ਜਾਨ ਕੀ ਕਛ ਨਾਹੇ ਤਰਾਸ, ਸਿਮਰ ਅੰਤਰ ਜਾਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਪਸ਼ਟ ਲਿਖਦੇ ਨੇ, ਵੀ ਸਿਮਰ ਅੰਤਰ ਜਾਮੀ, ਤੂੰ ਉਸ ਅੰਤਰ ਜਾਮੀ। ਇਸ ਸੰਸਕ੍ਰਿਤ ਦਾ ਸ਼ਬਦ ਹੈ ਅੰਤਰਯਾਮਨ, ਜਿਸ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਜਿਹੜਾ ਅੰਦਰ ਦਾ ਪ੍ਰੇਰਕ ਹੋਵੇ, ਕਿਉਂਕਿ ਇੱਕ ਸਾਡਾ ਸੂਲ ਸਰੀਰ ਹੈ, ਇੱਕ ਇਹਦੇ ਅੰਦਰ ਸੂਖਸ਼ਮ ਸਰੀਰ ਹੈ ਜੋ 17 ਤੱਤਾਂ ਦਾ ਜਾਂ 19 ਤੱਤਾਂ ਦਾ ਬਣਿਆ ਮੰਨਿਆ। ਉਹ ਜਿਹੜੇ 19 ਤੱਤ ਨੇ ਉਹਨਾਂ ਬਾਰੇ ਮਹਾਂਪੁਰਖ ਦੱਸਦੇ ਸਨ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ, 5 ਪ੍ਰਾਣ ਮਨ ਬੁੱਧ ਚਿੱਤ ਅਹੰਕਾਰ। ਇਹ 19 ਤੱਤ ਨੇ ਜਿਹੜਾ ਇਹਨਾਂ ਨੂੰ ਪ੍ਰੇਰਣਾ ਦਿੰਦਾ, ਜਿਸ ਦੀ ਚੇਤਨ ਸੱਤਾ ਦੇ ਨਾਲ ਹੱਥ ਪੈਰ ਕੰਮ ਕਰਦੇ ਨੇ, ਇੰਦਰੀਆਂ ਕਿਰਿਆ ਕਰਦੀਆਂ ਨੇ, ਮਨ ਫੁਰਨੇ ਉਠਾਉਂਦਾ ਹੈ, ਬੁੱਧੀ ਨਿਸ਼ਚਾ ਕਰਦੀ ਹੈ, ਤੇ ਇਹ ਜਿਹੜੇ ਅੰਦਰੋਂ ਪ੍ਰੇਰਣਾ ਕਰੇ ਨਾ ਉਹਨੂੰ ਅੰਤਰਜਾਮੀ ਕਹਿੰਦੇ ਨੇ। ਵੈਸੇ ਆਮ ਸਾਡੀ ਪੰਜਾਬੀ ਦੇ ਵਿੱਚ ਅੰਤਰਜਾਮੀ ਦਾ ਅਰਥ ਵੀ ਜਿਹੜਾ ਸਾਡੇ ਅੰਦਰ ਦੀ ਗੱਲ ਨੂੰ ਜਾਣੇ, ਸਾਡੇ ਦਿਲ ਦੀ ਗੱਲ ਨੂੰ ਬੁੱਝ ਲਵੇ, ਕਹਿੰਦੇ ਵੀ ਇਹ ਤੇ ਅੰਤਰਜਾਮੀ। ਲਓ ਹੁਣ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਿਮਰ ਅੰਤਰਜਾਮੀ। ਉਸ ਵਾਹਿਗੁਰੂ ਅੰਤਰਜਾਮੀ ਵਾਹਿਗੁਰੂ ਦਾ ਪਾਏ ਸਿਮਰਨ ਕਰ, ਇਹਦਾ ਫਲ ਕੀ ਹੋਵੇਗਾ? ਜਮ ਕੀ ਕਸ਼ ਨਾਹੇ ਤਰਾਸ, ਤੈਨੂੰ ਜਮਾ ਦੇ ਕੋਈ ਵੀ ਤਰਾਸ ਦਾ ਅਰਥ ਹੈ ਪੀੜਾ ਨਹੀਂ ਹੋਵੇਗੀ, ਤੈਨੂੰ ਜਮਾ ਦਾ ਡਰ ਨਹੀਂ ਹੋਵੇਗਾ। ਜਦੋਂ ਕੋਈ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹਦੇ ਨੇੜੇ ਜਮ ਦੂਤ ਆ ਹੀ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਲੋਕ ਪੜ੍ਹੋ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋਣਾ ਤੂੰ ਹੈ ਛੁਟ ਹੈ ਨਿਕਟ ਨਾ ਜਾਈ ਉਹ ਦੂਤ। ਜਿੱਥੇ ਕੋਈ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦਾ ਹੈ ਜਮਦੂਤ ਉੱਥੇ ਨੇੜੇ ਜਾ ਹੀ ਨਹੀਂ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਸਿਮਰ ਅੰਤਰਜਾਮੀ, ਉਸ ਅੰਤਰਜਾਮੀ ਵਾਹਿਗੁਰੂ ਦਾ ਸਿਮਰਨ ਕਰ, ਫਿਰ ਤੈਨੂੰ ਜਮਾਂ ਦਾ ਵੀ ਡਰ ਪੈ ਬਿਲਕੁਲ ਨਹੀਂ ਹੋਵੇਗਾ।
ਏਕ ਸਰਨ ਗੋਬਿੰਦ ਚਰਨ, ਸੰਸਾਰ ਸਗਲ ਤਾਪ ਹਰਨ।
ਇਹ ਜੀਵਨ ਸਫਲਤਾ ਦਾ ਉਪਦੇਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਏਕ ਸ਼ਰਨ ਗੋਬਿੰਦ ਚਰਨ, ਤੂੰ ਇੱਕ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਸੰਸਾਰ ਸਗਲ ਤਾਪ ਹਰਨ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ, ਉਹ ਦੀਨ ਦੁਨੀਆਂ ਦਾ ਮਾਲਕ, ਸਾਰੇ ਤਾਪਾਂ ਨੂੰ ਨਾਸ ਕਰਨ ਵਾਲਾ ਹੈ। ਤਾਪ ਕਹਿੰਦੇ ਨੇ ਬੁਖਾਰ ਨੂੰ, ਜਿਵੇਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਵੀ ਉਹਨੂੰ ਤਾਪ ਚੜਿਆ ਹੋਏ, ਇਹ ਆਮ ਪੇਂਡੂ ਬੋਲੀ ਹੈ ਵੀ ਉਹਨੂੰ ਤਾਪ ਚੜਿਆ ਹੋਏ, ਕੋਈ ਬੁਖਾਰ ਵੀ ਕਹਿ ਦਿੰਦੇ ਨੇ। ਤੇ ਜਿਹੜੇ ਪੜ੍ਹੇ ਲਿਖੇ ਨੇ ਕਹਿੰਦੇ ਨੇ ਇਹਨੂੰ ਟੈਂਪਰੇਚਰ ਹੋਇਆ, ਟਾਈਫਾਇਡ ਹੋਇਆ, ਹੋਰ ਨਾਵਾਂ ਦੇ ਨਾਲ ਉਹ ਸੰਬੋਧਨ ਕਰਦੇ ਨੇ। ਇਹ ਤਾਪ ਤਿੰਨ ਮੰਨੇ ਹੋਏ ਹੈ, ਆਦਿ ਵਿਆਧੀ ਉਪਾਧੀ। ਸਤਿਗੁਰੂ ਕਹਿੰਦੇ ਨੇ ਸੰਸਾਰ ਸਗਲ ਤਾਪ ਹਰ, ਉਹ ਸੰਸਾਰ ਦੇ ਸਾਰੇ ਤਾਪਾਂ ਨੂੰ ਨਾਸ ਕਰਨ ਵਾਲਾ। ਆਦਿ ਜਿਹੜੇ ਮਨ ਦੇ ਤਾਪ ਨੇ, ਵਿਆਧੀ ਸਰੀਰ ਦੇ ਤਾਪ ਨੇ, ਤੇ ਉਪਾਧੀ ਜਿਹੜੇ ਕੋਈ ਲੜਾਈ ਝਗੜੇ ਤੋਂ ਸਾਡੇ ਉੱਤੇ ਕਈ ਵਾਰੀ ਡਿਪਰੈਸ਼ਨ ਹੋ ਜਾਂਦੀ, ਉਹ ਵੀ ਇੱਕ ਤਾਪ ਹੈ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਾਰੇ ਤਾਪਾਂ ਨੂੰ ਨਾਸ ਕਰਨ ਵਾਲਾ ਹੈ, ਤੂੰ ਉਸ ਵਾਹਿਗੁਰੂ ਦੇ ਚਰਨਾਂ ਦੀ ਇੱਕ ਸ਼ਰਨ ਨੂੰ ਗ੍ਰਹਿਣ ਕਰ।
ਨਾਦ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਧ ਸੰਗਤ ਦੀ ਮਹਿਮਾ ਵਰਣਨ ਕਰਦੇ ਨੇ। ਨਾਵ ਰੂਪ ਸਾਧ ਸੰਗ, ਨਾਵ ਦਾ ਅਰਥ ਹੈ ਨੌਕਾ, ਨੌਕੀ ਨੌਕਾ ਕਹਿੰਦੇ ਨੇ ਬੇੜੀ ਨੂੰ, ਜਿਹਨੂੰ ਇੰਗਲਿਸ਼ ਵਿੱਚ ਆਪਾਂ ਬੋਟ ਕਹਿ ਦਿੰਦੇ ਹਾਂ, ਬੋਟ। ਹਜ਼ੂਰ ਕਹਿੰਦੇ ਨਾਵ ਰੂਪ ਸਾਧ ਸੰਗ, ਜਿਹੜੀ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੈ ਉਹ ਇੱਕ ਨਾਵ ਰੂਪ ਹੈ, ਉਹ ਇੱਕ ਬੇੜੀ ਦੀ ਤਰ੍ਹਾਂ ਹੈ। ਤੂੰ ਜਦੋਂ ਉਸ ਤੇ ਚੜ ਜਾਵੇਂਗਾ ਨਾਨਕ ਪਾਰ ਗ੍ਰਾਮੀ, ਉਹ ਤੈਨੂੰ ਪਾਰ ਗ੍ਰਾਮੀ ਦਾ ਅਰਥ ਹੈ ਵੀ ਗ੍ਰਾਮ, ਇਹ ਜਿਹੜਾ ਸਮੂਹ ਸੰਸਾਰ ਹੈ ਇਸ ਤੋਂ ਪਾਰ ਕਰ ਦੇਵੇਗੀ। ਭਾਵ ਮਹਾਂਪੁਰਸ਼ਾਂ ਦੀ ਸੰਗਤ ਇੱਕ ਬੇੜੀ ਦੀ ਤਰ੍ਹਾਂ ਹੈ, ਜਿਵੇਂ ਕਹਿੰਦੇ ਨੇ ਕਾਠ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ। ਜੇ ਤੂੰ ਮਹਾਂਪੁਰਖਾਂ ਦੀ ਸੰਗਤ ਕਰਨ ਲੱਗ ਜਾਵੇਂ ਨਾਨਕ ਪਾਰ ਗ੍ਰਾਮੀ, ਤੂੰ ਵੀ ਇਸ ਪਵ ਸਾਗਰ ਤੋਂ ਪਾਰ ਹੋ ਜਾਵੇਂਗਾ।
ਸਾਰਗ ਮਹੱਲਾ ਪੰਜਵਾ, ਗੋ ਗੁਣ ਲਾਲ ਗਾਵੋ ਗੁਰ ਦੇਖੇ।
ਲੋ ਹੁਣ ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਫਿਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਣ ਲਾਲ ਗਾਵਾਂ ਗੁਰ ਦੇਖੇ। ਹਜ਼ੂਰ ਕਹਿੰਦੇ ਨੇ ਅਸੀਂ ਗੁਰੂ ਦੇ ਦੇਖੇ ਦਾ ਅਰਥ ਵੀ ਦੀਦਾਰ ਕਰਦੇ ਹਾਂ, ਭਾਵ ਗੁਰੂ ਦੇ ਸਨਮੁਖ ਬੈਠ ਕੇ ਜਿੱਥੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਹਨ। ਗੁਣ ਲਾਲ ਗਾਵੋ, ਅਸੀਂ ਲਾਲ ਉਸ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਹੇ ਹਾਂ। ਇਹਦਾ ਮਤਲਬ ਕੀ ਹੋਇਆ? ਗੁਣ ਲਾਲ ਗਾਵੋ ਗੁਰ ਦੇਖੇ, ਵੀ ਗੁਰੂ ਦੇ ਸਨਮੁਖ ਬੈਠ ਕੇ ਅਸੀਂ ਨਾਲੇ ਗੁਰੂ ਦੇ ਦੀਦਾਰ ਕਰਦੇ ਹਾਂ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਗੁਣ ਲਾਲ ਗਾਵੋ, ਅਸੀਂ ਉਸ ਪਿਆਰੇ ਪ੍ਰਭੂ ਦੇ ਗੁਣ ਗਾ ਰਹੇ ਹਾਂ।
ਪੰਚਾਂ ਤੇ ਇੱਕ ਛੂਟਾ ਜੋ ਸਾਧ ਸੰਗ ਪੱਗ ਰੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੋ ਸਾਧ ਸੰਗ ਪੱਗ ਰੋ, ਜਦੋਂ ਸਾਧ ਸੰਗਤ ਦੇ, ਪੱਗ ਦਾ ਅਰਥ ਹੈ ਚਰਨਾਂ ਦੇ ਵਿੱਚ, ਰੋ ਦਾ ਅਰਥ ਵੀ ਅੱਗੇ ਰਮ ਗਏ ਪੈ ਗਏ, ਭਾਵ ਜਦੋਂ ਮਹਾਂਪੁਰਖਾਂ ਦੇ ਚਰਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ। ਪੰਚਾਂ ਤੇ ਏਕ ਛੂਟ, ਫਿਰ ਜਿਹੜੇ ਪੰਜ ਡਾਕੂ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੇ ਸਾਡੇ ਇੱਕ ਮਨ ਨੂੰ ਜਕੜਿਆ ਹੋਇਆ ਸੀ, ਕਾਬੂ ਕੀਤਾ ਹੋਇਆ ਸੀ ਪੰਚਾਂ ਤੇ ਏਕ ਛੂਟਾਂ। ਹੁਣ ਜਿਹੜਾ ਇਹ ਇਕੱਲਾ ਮਨ ਸੀ, ਇਹ ਪੰਜ ਡਾਕੂਆਂ ਦਾ ਘੇਰਿਆ ਹੋਇਆ ਸੀ। ਜੋ ਸਾਧ ਸੰਗ ਪਗਰੋ, ਜਦੋਂ ਸਾਧ ਸੰਗਤ ਦੇ ਚਰਨੀ ਪੈ ਗਏ, ਰੋਹ ਦਾ ਅਰਥ ਵੀ ਪੈ ਜਾਣਾ, ਵੀ ਰੋਹ ਦਾ ਅਰਥ ਹੁੰਦਾ ਰਮਣਾ, ਪੈ ਜਾਣਾ। ਹਜ਼ੂਰ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਚਰਨੀ ਪੈ ਗਏ ਤੇ ਫਿਰ ਇਹ ਜਿਹੜਾ ਸਾਡਾ ਮਨ ਸੀ, ਅਵਰ ਪੰਚ ਹਮ ਏਕ ਜਾਣਾ ਕਿਉਂ ਰਾਖੂ ਕਰ ਬਾਰ ਮਨਾ, ਮਾਰਾ ਹੈ ਲੂਟਾ ਹੈ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜਣਾ, ਇਹਨਾਂ ਪੰਜਾਂ ਤੋਂ ਸਾਡਾ ਇੱਕ ਮਨ ਛੁੱਟ ਗਿਆ।
ਦ੍ਰਿਸਟੋ ਕਛੁ ਸੰਗ ਨਾ ਜਾਏ ਮਾਨ ਤਿਆਗ ਮੋਹਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਰਬ ਸਾਂਝਾ ਜੀਵਨ ਸਫਲਤਾ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਮੁਖੋ, ਦ੍ਰਿਸਟੋ ਕਛੁ ਸੰਗ ਨਾ ਜਾਏ, ਸਾਨੂੰ ਸਤਿਗੁਰੂ ਨੇ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਜੋ ਕੁਝ ਤੂੰ ਵੇਖ ਰਿਹਾ ਹੈ, ਦ੍ਰਿਸ਼ਟੋ ਦਾ ਅਰਥ ਵੀ ਦੇਖ ਰਿਹਾ ਹੈ, ਕਛ ਸੰਗ ਨਾ ਜਾਏ, ਇਹਦੇ ਵਿੱਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਇਹ ਇੱਕ ਅਟਲ ਸੱਚਾਈ ਹੈ, ਜੋ ਕੁਝ ਅਸੀਂ ਵੇਖ ਰਹੇ ਹਾਂ ਇਹ ਸਭ ਕੁਝ ਸਾਰਾ ਝੂਠਾ ਹੀ ਹੈ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਹਜ਼ੂਰ ਕਹਿੰਦੇ ਨੇ ਇਹ ਜੱਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਇਹ ਵਿਚਾਰ, ਇਹ ਸੰਸਾਰ ਤੇ ਧੂਏ ਦਾ ਧੌਲਰ ਹੈ। ਆ ਜਿਵੇਂ ਆਕਾਸ਼ ਦੇ ਵਿੱਚ ਕਈ ਵਾਰੀ ਧੂੰਆਂ ਉੱਡ ਕੇ ਚੜ ਜਾਂਦਾ ਹੈ, ਇਹ ਦੇਖਣ ਵਾਸਤੇ ਉਹ ਪ੍ਰਤੀਤ ਹੁੰਦਾ ਜਿਵੇਂ ਕੋਈ ਬਹੁਤ ਵੱਡਾ ਧੌਲਰ ਹੋਵੇ, ਬਹੁਤ ਵੱਡੀ ਬਿਲਡਿੰਗ ਹੋਵੇ, ਪਰ ਉਹ ਹੁੰਦਾ ਧੂੰਆਂ ਹੀ ਹੈ। ਤੇ ਜਦੋਂ ਹਵਾ ਦੇ ਨਾਲ ਧੂੰਆਂ ਉੱਡ ਜਾਂਦਾ ਹੈ ਤੇ ਫਿਰ ਕੁਛ ਵੀ ਨਹੀਂ ਰਹਿੰਦਾ। ਹਜ਼ੂਰ ਕਹਿੰਦੇ ਨੇ ਇਹ ਨਾਨਕ ਜੱਗ ਧੂੰਏ ਕਾ ਧਵਲ ਹਰ, ਇਹ ਸੰਸਾਰ ਵੀ ਧੂੰਏ ਦਾ ਧੌਲਰ ਹੈ। ਦ੍ਰਿਸ਼ਟੋ ਕਛੁ ਸੰਗ ਨਾ ਜਾਏ, ਜੋ ਕੁਝ ਅਸੀਂ ਵੇਖ ਰਹੇ ਹਾਂ ਕੁਛ ਵੀ ਨਾਲ ਨਹੀਂ ਜਾਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਏ ਬੁਲਾਰ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਇੱਕ ਸ਼ਲੋਕ ਉਚਾਰਨ ਕੀਤਾ ਹੈ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਹਜ਼ੂਰ ਨੇ ਅੱਗੇ ਚੱਲ ਕੇ ਫਿਰ ਇਹ ਵੀ ਲਿਖਿਆ ਹੈ, ਕਿਸ ਨਾਲ ਕੀਚੈ ਦੋਸ਼ ਦੀ ਸਭ ਜਗ ਚੱਲਣ ਹਾਰ, ਇਹ ਸਾਰਾ ਸੰਸਾਰ ਹੀ ਚੱਲਣ ਵਾਲਾ ਹੈ। ਦ੍ਰਿਸ਼ਟੋ ਕਾ ਸੰਗ ਨਾ ਜਾਏ, ਜੋ ਕੁਝ ਅਸੀਂ ਵੇਖ ਰਹੇ ਹਾਂ ਕੁਛ ਵੀ ਨਾਲ ਨਹੀਂ ਜਾਣਾ, ਮਾਨ ਤਿਆਗ ਮੋਹਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ, ਇਹ ਸੰਸਾਰ ਦਾ ਜਿਹੜਾ ਮੋਹ ਹੈ ਤੇ ਮਾਇਆ ਦਾ ਮਾਨ ਹੈ, ਇਹਨਾਂ ਦੋਨਾਂ ਚੀਜ਼ਾਂ ਨੂੰ ਛੱਡ ਦੇ। मान मोह दोनों को परहर गोविंद के गुण गावे। इस संसार दुख रूप नहीं है, माया भी दुख रूप नहीं है। इस संसार इह जग सच्चे की है कोठड़ी सच्चे का विचवास। ये माया भी परमेश्वर की शक्ति माया दासी भगतां की कार कमावे। पर जिहड़ा माया का मोह है ते माया का माण है हंकार है ये दुख का कारण है। इसलिए हजूर कहिंदे ने माया नूं छड़ के गल नहीं बनेगी जिन्ना चिर माया का मोह नहीं छड़दी माया का माण नहीं छड़दी। कई लोग बाहरों ते त्याग कर देंदे हन, ग्रह तज वनखंड जाइए चुनखाइए कंधा अजो विकार ना छोड़ी पापी मन मंदा, पर अंदरों मन विकारां नूं छड़दा ही नहीं है। आदमी घर छड़ सकता है पर विकारां नूं नहीं छड़ सकता। यह मनुख माया नूं छड़ सकता है पर माया दे मोह नूं ते माण नूं नहीं छड़ सकता। जे माया नूं त्याग भी देवे ते माण छड़ना बहुत औखा है। इसलिए भगत कबीर जी ने किसी त्यागी नूं ये उपदेश दिंदिया होया बचन आखे सन, कबीर माया तजी तो क्या भया जो माण तजिया नहीं जाए, मान मुनि मुनवर गले मान सबै को खाए। पुराने ऋषि मुनि माया ते छड़ दिंदे सन पर मान छड़ना बहुत औखा सी। माया ते आदमी छड़ सकता है ते माया दे मान नूं छड़ना बहुत औखी गल है। एक बड़ी होर भी हैरानी वाली गल है, बहुत दिलचस्प गल है। भगत कबीर जी कहिंदे ने मनुख माया नूं छड़ दिंदे पर मान नहीं छड़दा। जिहड़ा माण है वो माया का भी हो जाता है मायाधारी नूं ते माया दे त्यागी नूं भी माण हो जाता है, उहनूं त्याग दा माण हो जाता है मैं त्यागी हाँ। पर भगत जी कहिंदे ने जे माया छड़ के भी माण ना छड़िया फिर माया छड़ी चाहे ना छड़ी उहदा कोई बहुता फर्क नहीं पैंदा। क्यों? माण मोह दोनों को पर हर, ये माण ते मोह ही है दोवें जिहड़े साडे जीवन लई घातक ने। जे माया दे मोह ते माया दे मान नूं नहीं छड़ सके फिर माया दे त्याग दा कोई सानू लाभ नहीं प्राप्त हो सकदा। इसे लई सतगुरु कहिंदे ने भाई मान छड़ना चाहीदा। इत्थे भी यही सतगुरु महाराज सच्चे पातशाह फरमाउंदे ने दृष्टो कछ संग ना जाए मान त्याग मोह, भाई जो दिसन वाली चीज है इसने तेरे नाल नहीं जाना। इसे लई आ जिहड़ा माया दा मान है ते माया दा झूठा मोह है इनू छड़ दे, यही तेरे लिए डेंजरस हन, यही तेरे लिए घातक ने, यही तेरे लिए खतरनाक हन।
एक हर प्रीत लाए मिल साध संग सोहा।
साहिब सतगुरु सच्चे पातशाह फरमाउंदे ने हे भाई एक हर प्रीत लाए, तू उस एक ओंकार जो सर्व दा प्रकाशक अकाल पुरख वाहिगुरु है ओहदे नाल प्रीति ला, उस वाहिगुरु नाल प्यार कर, मिल साध संग सोहा ते नाल पाई परमेश्वर दे प्यारियां दी संगत विच मिल। क्यों? कई वारी जिहड़ा असीं कम कल्ले करदे हां साडे पासों नहीं हुंदा, फिर दूजे कोलों जाके सहायता लैणी पैंदी सिखणा पैंदा। इसे लई हजूर कहिंदे ने दृष्टो कछ संग ना जाए मान त्याग मोहा, एक है हर प्रीत लाए मिल साध संग सोहा। तू एक वाहिगुरु परमेश्वर दे नाल अपनी प्रीति जोड़, ते जे तेरे पासों नहीं परमेश्वर दा नाम जपिया जांदा फिर साध संगत कर, जेडे आप नाम जपदे ने उन्हां दी संगत कर, फिर साध संगत दे नाल मिलके सोहा तेरा जीवन भी बहुत सोभनीक बन जावेगा, बड़ा खूबसूरत बन जावेगा, बहुत सुहावना बन जावेगा।
गुण निदान सगल आस पूरी।
धन गुरु अर्जन देव महाराज सच्चे पातशाह फरमाउंदे हन गुरमुखो पायो है गुण निदान, असी जो गुणा दा खजाना कौन है अकाल पुरख वाहिगुरु परमेश्वर हुण ओनू प्राप्त कर लिए, भाव साडे जीवन दा मनोरथ सिद्ध हो गया, सगल आस पूरी, हुण साडे सारी मन दी आस भी पूरी हो गई है। भाव जदों मनुख नूं असली जीवन दा जो लक्ष्य प्राप्त हो जांदा है, ਜੋ ਜੀਵਨ ਦਾ ਅਸਲੀ ਪ੍ਰਯੋਜਨ ਸਿੱਧ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਸਭ ਇੱਛਾ ਪੂਰਨ ਹੋ ਜਾਂਦੀਆਂ ਹਨ।
ਨਾਨਕ ਮਨ ਆਨੇ ਆਨੰਦ ਭਏ ਗੁਰ ਬਿਖਮ ਗਾਰ ਤੋਰੀ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਮਨ ਆਨੰਦ ਭਏ, ਵੀ ਅਸੀਂ ਆਪਣੇ ਮਨ ਦੇ ਵਿੱਚ ਆਨੰਦਿਤ ਹੋ ਗਏ ਹਾਂ, ਪ੍ਰਸੰਨ ਹੋ ਗਏ ਹਾਂ, ਗਦਗਦ ਹੋ ਗਏ ਹਾਂ। ਕਿਉਂ? ਗੁਰੂ ਬਿਖਮ ਗਾਰ ਤੋੜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਰ ਦਾ ਅਰਥ ਹੈ ਗੜ, ਗੜ ਹਿੰਦੀ ਵਿੱਚ ਕਹਿੰਦੇ ਨੇ ਕਿਲੇ ਨੂੰ। ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬੜਾ ਬਿਖਮ ਆਕੀ ਕਿਲਾ ਸੀ, ਤੋਰੀ ਦਾ ਅਰਥ ਉਸਨੂੰ ਤੋੜ ਦਿੱਤੇ। ਉਹ ਕਿਲਾ ਕਿਹੜਾ ਸੀ? ਉਹ ਸੀ ਸਾਡਾ ਮਨ। ਸਾਡਾ ਮਨ ਇੱਕ ਆਕੀ ਕਿਲਾ ਹੈ, ਇਹਦੇ ਵਿੱਚ ਸਾਡੇ ਦੁਸ਼ਮਣ ਵੀ ਬੈਠੇ ਨੇ। ਦੁਸ਼ਮਣ ਕਿਹੜੇ ਨੇ? ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੇ ਸਾਡੇ ਮਨ ਰੂਪੀ ਕਿਲੇ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹਨਾਂ ਤੋਂ ਛੁਟਕਾਰਾ ਹੋ ਜਾਵੇ, ਪਰ ਨਹੀਂ ਹੁੰਦਾ। ਪਰ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸਹਾਇਤਾ ਕਰਦੇ ਨੇ। ਜਿਵੇਂ ਕਿਲੇ ਨੂੰ ਉਂਜ ਫਤਿਹ ਨਹੀਂ ਕੀਤਾ ਜਾ ਸਕਦਾ, ਕਿਲੇ ਨੂੰ ਫਤਿਹ ਕਰਨ ਵਾਸਤੇ ਫੌਜਾਂ ਦੀ ਲੋੜ ਹੁੰਦੀ ਹੈ, ਹਥਿਆਰਾਂ ਦੀ ਲੋੜ ਹੁੰਦੀ ਹੈ, ਤੋਪਾਂ ਦੀ ਲੋੜ ਹੁੰਦੀ ਹੈ, ਫਿਰ ਆਕੀ ਕਿਲੇ ਨੂੰ ਫਤਿਹ ਕੀਤਾ ਜਾ ਸਕਦਾ। ਇੱਧਰ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਬਹੁਤ ਸੁੰਦਰ, ਬੜੀ ਅਲੰਕਾਰਕ ਸ਼ਬਦਾਵਲੀ ਦੇ ਵਿੱਚ ਵਰਣਨ ਕੀਤਾ ਹੈ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕ ਹੈ ਚੋਟ ਸਜਾਇਆ, ਸਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋਏ ਦਰਵਾਜਾ, ਸਾਧ ਸੰਗ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ੍ਹ ਕੋ ਰਾਜਾ। ਇਹ ਜਿਹੜਾ ਕਿਲਾ ਸੀ ਉਹਨੂੰ ਕਿਵੇਂ ਫਤਿਹ ਕੀਤਾ, ਇਹਦੇ ਬਾਰੇ ਭਗਤ ਜੀ ਕਹਿੰਦੇ ਨੇ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਸ ਕਿਲੇ ਨੂੰ ਫਤਿਹ ਕਰ ਲਿਆ ਹੈ। ਜਿਹੜਾ ਇਸ ਕਿਲੇ ਦੇ ਵਿੱਚ ਆਕੀ ਰਾਜਾ ਹੋਇਆ ਬੈਠਾ ਸੀ ਸਾਡਾ ਮਨ, ਇਹਨੂੰ ਅਸੀਂ ਹੁਣ ਪਕੜ ਲਿਆ ਹੈ, ਪਕੜਿਓ ਗੜ੍ਹ ਕੋ ਰਾਜਾ। ਹੁਣ ਐਸੀ ਸਤਿਗੁਰੂ ਨੇ ਮਿਹਰ ਕੀਤੀ ਹੈ, ਗੁਰ ਬਿਖਮ ਗਾਰ ਤੋੜੀ। ਗੁਰੂ ਮਹਾਰਾਜ ਨੇ ਜਿਹੜਾ ਨਾ ਫਤਿਹ ਹੋਣ ਵਾਲਾ ਆਕੀ ਕਿਲਾ ਸੀ, ਇਹ ਸਾਡਾ ਮਨ ਸੀ ਜਾਂ ਅਗਿਆਨ ਰੂਪੀ ਕਿਲਾ ਸੀ, ਤੇ ਇਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜ ਦਿੱਤਾ ਹੈ ਤੇ ਹੁਣ ਅਸੀਂ ਇਸ ਆਕੀ ਕਿਲੇ ਤੇ ਜਿੱਤ ਪ੍ਰਾਪਤ ਕਰ ਲਈ ਹੈ ਤੇ ਸਾਡਾ ਮਨ ਬਹੁਤ ਪ੍ਰਸੰਨ ਹੋ ਗਿਆ ਹੈ।
ਸਾਰਗ ਮਹੱਲਾ ਪੰਜਵਾ ਮਨ ਬੈਰਾਗੀ ਖੋਜਤੀ ਦਰਸਾਰ।
ਲਾਉਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਬਿਰਹਨ ਇਸਤਰੀ ਵਾਂਗ ਇੱਕ ਬੜੀ ਸੁੰਦਰ ਰੂਪਾਵਲੀ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੀਵ ਇੱਕ ਇਸਤਰੀ ਹੈ, ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਨ ਬਰਾਗਾ ਗੀ, ਹਜ਼ੂਰ ਕਹਿੰਦੇ ਨੇ ਮੈਂ ਆਪਣੇ ਮਨ ਵਿੱਚ ਵੈਰਾਗ ਗਈ ਹਾਂ। ਹੋਈ ਕੀ ਦਰਸਾਰ, ਕਿਉਂ ਵਾਹਿਗੁਰੂ ਦੇ ਦਰਸ਼ਨ ਨਹੀਂ ਹੋ ਰਹੇ? ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ। ਜਗਿਆਸੂ ਦੀ ਜਿਹੜੀ ਰੂਹ ਹੈ, ਉਹਦੀ ਆਤਮਾ ਹੈ, ਵੈਰਾਗ ਗਈ ਹੈ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ, ਉਸ ਪਤੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਖੋਜ ਰਹੀ ਹੈ।
ਰਹਾਉ ਸਾਧੂ ਸੰਤਨ ਸੇਵਕ ਪ੍ਰਯੋਹੀਅਰ ਧਿਆਇਓ।
ਰਹਾਉ ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ। ਠੀਕ ਹੈ, ਸਾਡੇ ਮਨ ਵਿੱਚ ਵੈਰਾਗ ਤੇ ਪੈਦਾ ਹੋ ਗਈ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਣ, ਪਰ ਹੁਣ ਦਰਸ਼ਨ ਕਿਵੇਂ ਹੋ ਸਕਦੇ ਨੇ? ਸਾਧੂ ਸੰਤਨ ਸੇਵਕ ਪ੍ਰਯੋਹੀਰ ਧਿਆਇਓ। ਹਜ਼ੂਰ ਅੱਗੇ ਸਮਾਧਾਨ ਕਰਦੇ ਹਨ, ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧੂ ਸਨ, ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਹੋਇਆ ਸੀ, ਇਹ ਸੰਤ ਉਹ ਜਿਹੜੇ ਸਵਾਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਸਨ। ਸੰਤ ਅਨੰਤ ਹੈ, ਅੰਤਰ ਨਾਹੀਂ। ਸਾਧੂ ਸੰਤਨ ਸੇਵਕ ਹੈ, ਕਿਉਂ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਸਨ, ਉਹਨਾਂ ਦੀ ਸੇਵਾ ਕੀਤੀ। ਕਿਉਂ ਉਹ ਆਪ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ। ਜਿਹੜਾ ਜੁੜਿਆ ਹੋਵੇ ਉਹ ਦੂਜਿਆਂ ਨੂੰ ਵੀ ਜੋੜ ਸਕਦੇ, ਜਿਹੜਾ ਟੁੱਟਿਆ ਹੋਵੇ ਦੂਜਿਆਂ ਨੂੰ ਕਿਵੇਂ ਜੋੜ ਸਕਦੇ। ਜਿਹੜੇ ਪਰਮੇਸ਼ਰ ਦੇ ਪਿਆਰੇ ਸਨ ਉਹ ਰੱਬ ਦੀਆਂ ਪਟਰਾਣੀਆਂ ਹੁੰਦੇ ਨੇ, ਉਹ ਰੱਬ ਦੀਆਂ ਸੁਹਾਗਣਾਂ ਹੁੰਦੇ ਨੇ। ਇਸ ਲਈ ਉਹਨਾਂ ਸੁਹਾਗਣਾਂ ਦੀ ਅਸੀਂ ਸੇਵਾ ਕੀਤੀ ਤੇ ਨਾਲ ਹੀ ਪ੍ਰਿਓ ਹੀਰ ਹੈ ਤੇ ਆਇਓ ਉਸ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਚੇਤੇ ਕੀਤਾ। ਇੱਕ ਤਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਸਨ ਉਹਨਾਂ ਦੀ ਸੇਵਾ ਕੀਤੀ ਤੇ ਨਾਲ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਯਾਦ ਕੀਤਾ, ਸਿਮਰਨ ਕੀਤਾ।
ਆਨੰਦ ਰੂਪੀ ਭੇਖ ਕੈ ਹਉ ਮਹਿਲ ਪਾਵਾਂਗੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਨੰਦ ਰੂਪੀ ਭੇਖ ਕੈ, ਜੋ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਤੋਂ ਹੀ ਅਸਲੀ ਆਨੰਦ ਪ੍ਰਗਟ ਹੁੰਦਾ ਹੈ। ਆਨੰਦ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਜਿੱਥੇ ਨਾਦ ਵਿਨੋਦ ਕੋਡ ਆਨੰਦ, ਉਹ ਵਾਹਿਗੁਰੂ ਆਨੰਦ ਦਾ ਸੋਮਾ ਹੈ। ਆਨੰਦ ਰੂਪੀ ਬੇਹ ਕੈ, ਉਸ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕਰਕੇ ਉਹ ਮਹਿਲ ਪਾਵੋਗੀ। ਹੁਣ ਮੇਰੇ ਮਨ ਨੂੰ ਇਸ ਗੱਲ ਦਾ ਯਕੀਨ ਬੱਝ ਗਿਆ ਹੈ ਕਿ ਮੈਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਨੂੰ ਪ੍ਰਾਪਤ ਕਰ ਲਵਾਂਗੀ। ਕਿਉਂ ਜਦੋਂ ਮਨੁੱਖ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ, ਫਿਰ ਉਹਦੇ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਹੁਣ ਮੈਨੂੰ ਵੀ ਉਸ ਆਨੰਦ ਸਰੂਪ ਵਾਹਿਗੁਰੂ ਦੇ ਦੀਦਾਰ ਹੋਣਗੇ ਤੇ ਮੈਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਨੂੰ ਸੱਚਖੰਡ ਨੂੰ ਤੁਰਿਆ ਪਦ ਨੂੰ ਪ੍ਰਾਪਤ ਕਰ ਲਵਾਂਗਾ।
ਕਾਮ ਕਰੀ ਸਭ ਤਿਆਗ ਕੈ ਹਉ ਸਰਣ ਪਰੋਂਗੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਗਿਆਸੂ ਮੁਖ ਦੁਆਰਾ ਅਰਦਾਸ ਬੇਨਤੀ ਹੈ, ਕਾਮ ਕਰੀ ਸਭ ਤਿਆਗ ਕੈ। ਕਾਮ ਕਰੀ ਦਾ ਅਰਥ ਵੀ ਜਿਹੜੀ ਕਾਮ ਦੀ ਕਰੀ ਕਿਰਿਆ ਸੀ, ਇਹ ਜਿਹੜੀ ਕਾਮ ਦੀ ਕਿਰਿਆ ਸੀ ਇਹ ਸਭ ਛੱਡ ਕੇ, ਭਾਵ ਜਿਹੜੇ ਕੋਈ ਬੁਰੇ ਵਿਕਾਰ ਨੇ ਇਹਨਾਂ ਨੂੰ ਛੱਡ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਕੇ, ਜਾਂ ਕਾਮ ਕਰੀ ਦਾ ਅਰਥ ਵੀ ਕੰਮ ਕਾਰ ਵੀ ਸਿੱਧਾ ਹੀ, ਵੀ ਜਿਹੜੇ ਦੁਨੀਆਂ ਦੇ ਕੰਮ ਕਾਰ ਛੱਡ ਕੇ ਉਹ ਸਰਨ ਪਰੋਂਗੀ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵਾਂਗੀ। ਕਿਉਂ ਇਸ ਤੋਂ ਬਿਨਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿੰਨਾ ਚਿਰ ਤੱਕ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਸਤਿਗੁਰੂ ਦਾ ਬਚਨ ਹੈ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ। ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਕਾਮ ਕਰੀ ਸਭ ਤਿਆਗ ਕੈ ਹੁਣ ਸ਼ਰਨ ਪਰੋਂਗੀ, ਸਾਰੇ ਦੁਨੀਆਂ ਦੇ ਕੰਮ ਕਾਰ ਛੱਡ ਕੇ ਕਿ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵਾਂਗੇ ਤੇ ਫਿਰ ਕੀ ਹੋਵੇਗਾ। ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਨਾਨਕ ਸਵਾਮੀ ਘਰ ਮਿਲੇ ਹਉ ਗੁਰਮਨਾਵਾਂਗੀ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਸਾਰੇ ਦੁਨੀਆਂ ਦੇ ਕੰਮ ਕਾਰ ਛੱਡ ਕੇ, ਸਾਰੇ ਵਿਕਾਰ ਛੱਡ ਕੇ ਅਸੀਂ ਵਾਹਿਗੁਰੂ ਦੀ ਸ਼ਰਨ ਲੈ ਲਈ, ਪਹਿਲਾਂ ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦੀ ਸੇਵਾ ਤੇ ਸਿਮਰਨ ਦੇ ਵਿੱਚ ਜੁੜ ਗਏ, ਇਹਦਾ ਫਲ ਕੀ ਹੋਇਆ, ਨਾਨਕ ਸਵਾਮੀ ਘਰ ਮਿਲੇ, ਉਹ ਸਵਾਮੀ ਮਾਲਕ ਪਤੀ ਪਰਮੇਸ਼ਰ ਜੀ ਆ ਕੇ ਸਾਨੂੰ ਮਿਲੇ। ਕਿਵੇਂ ਮਿਲੇ, ਗਲ ਮਿਲੇ, ਗਲ ਦੇ ਨਾਲ ਲੱਗ ਕੇ ਮਿਲੇ, ਉਹ ਪਤੀ ਪਰਮੇਸ਼ਰ ਜੀ ਸਾਨੂੰ ਗਲ ਦੇ ਨਾਲ ਆ ਕੇ ਮਿਲੇ, ਹਉ ਗੁਰ ਮਨਾਵਾਂਗੀ। ਇਸ ਲਈ ਹੁਣ ਮੈਂ ਆਪਣੇ ਗੁਰੂ ਨੂੰ ਹਮੇਸ਼ਾ ਲਈ ਪ੍ਰਸੰਨ ਕਰਾਂਗੀ, ਕਿਉਂ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਇਹ ਗੁਰਮਤ ਦਾ ਸਿਧਾਂਤ ਹੈ, ਸਾਡੇ ਲਈ ਗੁਰੂ ਪਹਿਲਾਂ ਹੈ ਤੇ ਪਰਮੇਸ਼ਰ ਪਿੱਛੋਂ ਹੈ। ਕਿਉਂ? ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਮਿਲਦਾ। ਤੁਲਸੀਦਾਸ ਨੇ ਇੱਕ ਬਹੁਤ ਸੁੰਦਰ ਦੋਹਰਾ ਲਿਖਿਆ, ਗੁਰ ਗੋਬਿੰਦ ਦੋਨੋਂ ਖੜੇ ਕਿਸਕੀ ਲਾਗੋਂ ਪਾਏ ਬਲਿਹਾਰੀ, ਗੁਰ ਆਪਣੇ ਜਨ ਗੋਬਿੰਦ ਦੀਆ ਮਿਲਾਏ। ਉਹ ਕਹਿੰਦਾ ਗੁਰੂ ਤੇ ਪਰਮੇਸ਼ਰ ਦੋਵੇਂ ਮੇਰੇ ਸਾਹਮਣੇ ਖੜੇ ਹੋਣ ਤੇ ਮੈਨੂੰ ਕੋਈ ਸਵਾਲ ਪੁੱਛੇ, ਦੱਸ ਵੀ ਪਹਿਲਾਂ ਕਿਹਦੇ ਚਰਨੀ ਪਵੇਗਾ, ਕਿਹਦੇ ਪੈਰਾਂ ਤੇ ਮੱਥਾ ਟੇਕੇਗਾ। ਉਹ ਕਹਿੰਦਾ ਪਹਿਲਾਂ ਮੈਂ ਗੁਰੂ ਦੇ ਚਰਨੀ ਲੱਗਾਂਗਾ। ਕਿਉਂ? ਗੁਰੂ ਦੀ ਕਿਰਪਾ ਨਾਲ ਹੀ ਤੇ ਪਰਮੇਸ਼ਰ ਮਿਲੇ ਹੈ। ਇਸ ਲਈ ਇਹ ਨਾ ਹੋਵੇ ਨੈ ਨੰਗੀ ਖਵਾਜਾ ਵਿਸਤਰਿਆ, ਆਪਣਾ ਮਤਲਬ ਕੱਢਿਆ ਤੇ ਗੁਰੂ ਨੂੰ ਭੁੱਲ ਗਏ। ਐਸੀ ਗਲਤੀ ਨਹੀਂ ਕਦੇ ਵੀ ਭੁੱਲ ਕੇ ਕਰਨੀ ਚਾਹੀਦੀ। ਹਜ਼ੂਰ ਕਹਿੰਦੇ ਨੇ ਹਮੇਸ਼ਾ ਲਈ ਗੁਰੂ ਨੂੰ ਪ੍ਰਸੰਨ ਰੱਖਣਾ। ਆਉਂ ਗੁਰ ਮਨਾਵੋਗੀ ਜੇ ਪਹਿਲਾਂ ਗੁਰੂ ਦੀ ਕਿਰਪਾ ਦੇ ਨਾਲ ਨਾਲ ਵਾਹਿਗੁਰੂ ਮਿਲਿਆ ਹੈ, ਨਾਨਕ ਸਵਾਮੀ ਗੜ ਮਿਲੇ, ਸਾਨੂੰ ਗਲ ਦੇ ਨਾਲ ਆ ਕੇ ਪਰਮੇਸ਼ਰ ਪਤੀ ਜੀ ਮਿਲੇ ਨੇ, ਤੇ ਅਸੀਂ ਹੁਣ ਗੁਰੂ ਦੇ ਪਾਰੋਪਕਾਰ ਨੂੰ ਭੁੱਲ ਨਹੀਂ ਜਾਣਾ, ਬਾਅਦ ਵਿੱਚ ਵੀ ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਹੈ, ਤੇ ਇਹਦੇ ਨਾਲ ਸਾਨੂੰ ਹਮੇਸ਼ਾ ਲਈ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਤੇ ਆਨੰਦ ਪ੍ਰਾਪਤ ਹੋ ਸਕਦੇ ਹਨ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਰੂਪ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।